ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾਂ, ਗੁਰਪੁਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਗੁਰਪੁਰਾ ਭੇਟਿਓ ਵਡ ਭਾਗੇ, ਮਨਹਿ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੈ, ਰਹਾਉ ਅੰਤਰ ਜਾਮੀ ਕਰਨ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ, ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਭੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੁਰਾ ਭੇਟਿਓ, ਸਗਲੇ ਦੁੱਖ ਬਿਨਾਸੇ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੁਰਾ ਭੇਟਿਓ, ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਖਸ਼ਿਸ਼ ਭਰੀ ਰੂਹਾਨੀ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁੱਠ ਕਰਕੇ ਜੋ ਅੰਮ੍ਰਿਤ ਵੇਲੇ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਸ ਦਾ ਮੂਲ ਪਾਠ ਅਤੇ ਕਥਾ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਦੇਸ਼ ਵਿਦੇਸ਼ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਾਪਤ ਹੋ ਰਿਹਾ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਮੂਰਤ ਪੰਚ ਪ੍ਰਮਾਣ ਪੁਰਖ ਪ੍ਰਤੱਖ ਹਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 609 ਅਤੇ 610 'ਤੇ ਸ਼ੋਭਨੀਕ ਹਨ, ਜਿੱਥੇ ਸਤਿਗੁਰਾਂ ਨੇ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਆਪਣੇ ਸਤਿਗੁਰ ਕੈ ਬਲਹਾਰੈ, ਆਗੈ ਸੁਖ ਪਾਸ਼ੈ ਸੁਖ ਸਹਿਜਾ, ਘਰ ਆਨੰਦ ਹਮਾਰੈ। ਹੇ ਭਾਈ, ਮੈਂ ਆਪਣੇ ਸਤਿਗੁਰੂ ਤੋਂ ਸਦਾ ਬਲਹਾਰ ਜਾਂਦਾ ਹਾਂ, ਜਿਸ ਦੀ ਕਿਰਪਾ ਦੇ ਨਾਲ ਮੈਨੂੰ ਲੋਕ ਅਤੇ ਪਰਲੋਕ ਦਾ ਸੁੱਖ ਪ੍ਰਾਪਤ ਹੁੰਦਾ ਹੈ। ਹਿਰਦੇ ਦੇ ਵਿੱਚ ਅਤੇ ਹਰ ਥਾਂ 'ਤੇ ਜਿਹੜਾ ਆਨੰਦ ਹੈ, ਸਹਿਜ ਅਡੋਲਤਾ ਹੈ, ਉਹ ਇੱਕ ਸਮਾਨ ਟਿਕਾਓ ਦੇਣ ਵਾਲੀ ਹੈ। ਇਹ ਨਹੀਂ ਵੀ ਕਿਸੇ ਜਗ੍ਹਾ ਨੂੰ ਤਬਦੀਲ ਕਰਨ ਦੇ ਨਾਲ ਕਿਸੇ ਸੁੱਖ ਵਿੱਚ ਜਾਂ ਆਤਮਕ ਅਡੋਲਤਾ ਦੇ ਵਿੱਚ ਕੋਈ ਫਰਕ ਪੈਂਦਾ ਹੋਵੇ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਜਹਾਂ ਜਾਈਐ ਤਹਾਂ ਸੁਹੇਲੇ, ਤਥਾ ਹਲਤ ਸੁੱਖ ਪਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਉੱਥੇ ਮੇਰੇ ਸਤਿਗੁਰੂ ਜੀ ਨੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਵਿੱਚ ਇਹ ਵੀ ਇਸ਼ਾਰਾ ਕੀਤਾ ਕਿ ਇਹ ਆਨੰਦ, ਇਹ ਜਿਹੜਾ ਆਤਮਕ ਸੁੱਖ ਹੈ, ਅਡੋਲਤਾ ਦੀ ਅਵਸਥਾ ਹੈ, ਇਹ ਪੂਰੇ ਗੁਰੂ ਨੂੰ ਮਿਲ ਕੇ ਹੀ ਪ੍ਰਾਪਤ ਹੋ ਸਕਦੀ ਹੈ। ਕਿਉਂਕਿ ਸੰਸਾਰ ਦੇ ਅੰਦਰ ਪਖੰਡੀ, ਨਕਲੀ, ਦੰਭੀ, ਅਧੂਰੇ, ਅਖੌਤੀ ਗੁਰੂ ਵੀ ਨੇ, ਜਿਹੜੇ ਮਨੁੱਖ ਦੀ ਸੁੱਖਾਂ ਭਰੀ ਜ਼ਿੰਦਗੀ ਨੂੰ ਦੁੱਖਾਂ ਵਿੱਚ ਤਬਦੀਲ ਕਰਨ ਵਾਲੇ ਨੇ। ਵਸਦੇ ਹੋਏ ਜੀਵਨ ਉਹਨਾਂ ਨੂੰ ਉਜਾੜਨ ਵਾਲੇ ਨੇ, ਪਰ ਪੂਰੇ ਗੁਰੂ ਦੀ ਇਹ ਵਡਿਆਈ ਹੈ ਕਿ ਉਹਦੀ ਸ਼ਰਨ ਵਿੱਚ ਪੈ ਕੇ ਇਹ ਆਤਮਕ ਅਡੋਲਤਾ ਵਾਲਾ ਜਿਹੜਾ ਸੁੱਖ ਹੈ ਉਹ ਪ੍ਰਾਪਤ ਹੁੰਦਾ। ਐਸਾ ਸਤਿਗੁਰੂ ਬਹੁਤ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ। ਇੰਝ ਕਹਿ ਲਈਏ ਵੀ ਜੇ ਕੋਈ ਸਾਨੂੰ ਪੁੱਛੇ ਵੀ ਤੁਸੀਂ ਕਿਸ ਗੱਲ 'ਤੇ ਮਾਣ ਕਰਦੇ ਹੋ, ਤੁਸੀਂ ਕਦੋਂ ਇਹ ਮਹਿਸੂਸ ਕਰਦੇ ਹੋ ਕਿ ਅਸੀਂ ਵਡਭਾਗੀ ਹਾਂ, ਅਤੇ ਇੰਝ ਕਹਿਣਾ ਬਣਦਾ ਕਿ ਜੇ ਸਿੱਖਾਂ ਦੇ ਘਰ ਜਨਮ ਲੈ ਕੇ ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਸ਼ਰਨ ਪ੍ਰਾਪਤ ਹੋਈ ਹੈ, ਇਹ ਸਾਡੇ ਵੱਡੇ ਭਾਗ ਨੇ। ਇਹਦੇ ਤੋਂ ਮਾੜੇ ਭਾਗ ਵੀ ਹੋਰ ਕਿਸੇ ਦੇ ਨਹੀਂ ਹੋ ਸਕਦੇ ਵੀ ਜਨਮ ਹੋਇਆ ਹੋਵੇ ਸਿੱਖਾਂ ਦੇ ਘਰ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਸੁਭਾਗ ਪ੍ਰਾਪਤ ਹੀ ਨਾ ਹੋਵੇ। ਕੋਈ ਸੱਜੇ ਖੱਬੇ ਕੱਚੇ ਪਿੱਲੇ ਪਖੰਡੀ ਨਕਲੀ ਦੰਭੀ ਗੁਰੂਆਂ ਦੇ ਦਰ 'ਤੇ ਮਨੁੱਖ ਖਾਕ ਛਾਣਦਾ ਫਿਰੇ, ਉਹ ਇਹ ਵਿਚਾਰੇ ਕਿਆ ਕਰੈ ਜਾਂ ਭਾਗ ਧੁਰ ਮੰਦੇ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ। ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਜਦੋਂ ਵੱਡੇ ਭਾਗਾਂ ਦੀ ਗੱਲ ਕੀਤੀ, ਸਭ ਤੋਂ ਪਹਿਲਾਂ ਜਿਹੜੀ 84 ਲੱਖ ਜੂਨ ਮੰਨੀ ਜਾਂਦੀ ਹੈ, ਵੈਸੇ ਤਾਂ ਗੁਰਬਾਣੀ ਵਿੱਚ ਜਿੱਥੇ ਦ੍ਰਿਸ਼ਟਾਂਤ ਦਿੱਤਾ 84 ਜੂਨ 27, ਉੱਥੇ ਇਸ ਮਿੱਥ ਨੂੰ ਲੈ ਕੇ ਵੀ ਸਿੱਖਿਆ ਦਿੱਤੀ ਹੈ। ਪਰ ਜਦੋਂ ਅਣਗਣਤ ਜੂਨਾਂ ਦੀ ਅਨੇਕ ਜਨਮਾਂ ਦੀ ਗੱਲ ਕੀਤੀ ਤਾਂ ਉੱਥੇ ਫਿਰ ਕਈ ਜਨਮ ਜਾਂ ਬਹੁਤ ਜਨਮ ਸ਼ਬਦ ਵੀ ਵਰਤਿਆ, ਜਿਹਦਾ ਭਾਵ ਵੀ ਕੇਵਲ ਇੱਥੇ ਹੀ ਗੱਲ ਨਹੀਂ ਮੁੱਕਦੀ ਵੀ ਕੇਵਲ 84 ਲੱਖ ਹੀ ਜੂਨਾਂ ਨੇ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਨੇ। ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਪਰ ਜਿਵੇਂ ਇੱਕ ਸਿਆਣਾ ਅਧਿਆਪਕ, ਮੰਨ ਲਵੋ ਮੂਲ ਧਨ 100, ਉਹ ਮੰਨ ਕੇ ਜਿਹੜਾ ਪ੍ਰਸ਼ਨ ਹੁੰਦਾ ਉਹਨੂੰ ਸੋਲਵ ਕਰ ਦਿੰਦਾ, ਇਸੇ ਤਰ੍ਹਾਂ ਸਤਿਗੁਰੂ ਜੀ ਇੱਕ ਪਾਂਧੇ ਦੀ ਤਰ੍ਹਾਂ, ਇੱਕ ਟੀਚਰ ਦੀ ਤਰ੍ਹਾਂ 84 ਲੱਖ ਜੂਨਾਂ ਨੂੰ ਮੰਨ ਕੇ ਮਨੁੱਖਾ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਇਆ ਨਾ, ਇਹਨੂੰ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਦੱਸਦੇ ਨੇ। ਕਿਉਂਕਿ ਵੱਡਾ ਭਾਗ ਮਾਨੁਖ ਤਨ ਪਾਵਾ, ਬਹੁਤ ਵੱਡੇ ਭਾਗ ਹੋਣ ਫਿਰ ਮਨੁੱਖਾ ਜੀਵਨ ਜਿਹੜਾ ਉਹ ਮਿਲਦਾ। ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਅਤੇ ਆਤਮ ਘਾਤੀ। ਸਾਹਿਬ ਕਹਿੰਦੇ ਨੇ ਕਿ ਇਹ ਦੁਰਲੱਭ ਸਰੀਰ 84 ਲੱਖ ਭਰਮਤਿਆਂ ਦੁਰਲੱਭ ਜਨਮ ਪਾਇਓਏ, ਆ ਮਨੁੱਖਾ ਜੀਵਨ ਜਿਹੜਾ ਨਾ ਇਹ 84 ਲੱਖ ਜੂਨਾਂ ਭਾਵ ਬਹੁਤ ਜਨਮ ਭਟਕਣ ਤੋਂ ਬਾਅਦ ਕਈ ਜਨਮ ਪਏ ਕੀਟ ਪਤੰਗਾ ਇਤਾਦਕ, ਬੜਾ ਲੰਮਾ ਸਫ਼ਰ ਤੈਅ ਕਰਕੇ ਕਈ ਵਾਰ ਆਪਾਂ ਟੇਢੀਆਂ ਜੂਨਾਂ ਵਿੱਚ, ਰਿੰਗਣ ਵਾਲੀਆਂ ਜੂਨਾਂ ਵਿੱਚ ਜੇ ਕਿਤੇ ਖਿਆਲ ਮਾਰ ਕੇ ਦੇਖੀਏ, ਸੱਪ ਚੂਹੇ ਗਿੱਦੜ ਕਈ ਕੁਝ ਬੜੀਆਂ ਜੂਨਾਂ ਨੇ, ਪਰ ਜੇ ਹਰ ਜੂਨ ਦੇ ਵਿੱਚ ਆਪਾਂ ਕੇਵਲ ਇੱਕ ਇੱਕ ਮਹੀਨਾ ਵੀ ਬਤੀਤ ਕੀਤਾ ਹੋਵੇ ਤਾਂ 84 ਲੱਖ ਮਹੀਨੇ ਬਣਨਗੇ, ਅਤੇ 12 ਮਹੀਨਿਆਂ ਦਾ ਇੱਕ ਸਾਲ ਹੁੰਦਾ, 12 × 7 = 84। ਜੇ ਹਰ ਜੂਨ ਦੇ ਵਿੱਚ, ਕਿਉਂਕਿ ਸੱਪ ਦੀ ਜੂਨ ਤਾਂ ਬਹੁਤ ਲੰਬੇਰੀ ਹੈ, ਕਸ਼ੂ ਕੰਮੇ ਦੀ ਉਮਰ 300 ਸਾਲ ਤੋਂ ਵੀ ਵੱਡੀ ਮੰਨੀ ਗਈ ਹੈ, ਪਰ ਫਿਰ ਵੀ ਜੇ ਆਪਾਂ ਸੱਪ ਦੀ ਵੀ ਲੰਬੇਰੀ ਉਮਰ ਛੱਡ ਦੇਈਏ, ਕਸ਼ੂ ਕੰਮੇ ਦੀ ਵੀ ਲੰਬੇਰੀ ਉਮਰ ਛੱਡ ਦੇਈਏ, ਕੇਵਲ ਇੰਨਾ ਕੁ ਅਨੁਮਾਨ ਲਾਈਏ ਕਿ ਅਸੀਂ ਹਰ ਜੂਨ ਵਿੱਚ ਇੱਕ ਮਹੀਨਾ ਬਤੀਤ ਕੀਤਾ, ਇੱਕ ਮਹੀਨਾ ਅਸੀਂ ਹਿਰਨ ਬਣੇ, ਇੱਕ ਮਹੀਨਾ ਅਸੀਂ ਸ਼ੇਰ ਬਣੇ, ਇੱਕ ਮਹੀਨਾ ਗਿੱਦੜ ਬਣੇ, ਇੱਕ ਮਹੀਨਾ ਚੂਹੇ ਦੀ ਜੂਨ ਮਿਲੀ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਨੇ, ਫਿਰ ਵੀ ਇਹ 7 ਲੱਖ ਸਾਲ ਦਾ ਸਮਾਂ ਬਣਦਾ। ਅਤੇ ਇੰਨੇ ਸਮੇਂ ਤੋਂ ਬਾਅਦ ਵੀ ਜੇ ਆਪਾਂ ਇੱਕ ਇੱਕ ਮਹੀਨਾ ਵੀ ਹਰ ਜੂਨ ਵਿੱਚ ਬਤੀਤ ਕਰਕੇ ਆਏ ਹੋਈਏ, ਅਤੇ ਆਹ ਜਿਹੜਾ ਮਨੁੱਖਾ ਜੀਵਨ ਮਿਲਿਆ, ਸਾਹਿਬ ਕਹਿੰਦੇ ਦੁਰਲੱਭ ਦੇ ਪਾਈ ਵਡਭਾਗੀ, ਕਿਉਂਕਿ ਅੱਜ ਸ਼ਬਦ ਦੀ ਆਰੰਭਤਾ ਹੀ ਇੱਥੋਂ ਹੈ, ਗੁਰਪੂਰਾ ਭੇਟਿਓ ਵਡਭਾਗੀ। ਕਿਉਂ ਸਾਡੇ ਵੱਡੇ ਭਾਗ ਨੇ? ਕਿਉਂਕਿ ਪਹਿਲਾਂ ਤਾਂ 84 ਲੱਖ ਜਾਂ ਬਹੁਤ ਜਨਮ ਕਈ ਜਨਮਾਂ ਤੋਂ ਭਟਕਣ ਤੋਂ ਬਾਅਦ ਜਿਹੜਾ ਮਨੁੱਖਾ ਜੀਵਨ ਮਿਲਿਆ ਇਹ ਵੱਡੇ ਭਾਗਾਂ ਨਾਲ ਮਿਲਿਆ। ਫਿਰ ਸਾਡੇ ਵੱਡੇ ਭਾਗ ਤਾਂ ਬਣਨਗੇ ਜੇ ਅਸੀਂ ਮਨੁੱਖਾ ਜੀਵਨ ਨੂੰ ਪਾ ਕੇ ਸਤ ਸੰਗਤ ਨਾਲ ਆਪਣਾ ਜੀਵਨ ਜੋੜਾਂਗੇ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਗਾਵਾਂਗੇ ਸੁਣਾਂਗੇ ਅਤੇ ਸਾਹਿਬ ਕਹਿੰਦੇ ਉਦੋਂ ਵੀ ਵੱਡੇ ਭਾਗ ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਜਦੋਂ ਇੱਥੇ ਆ ਕੇ ਸਾਡਾ ਸੰਬੰਧ ਗੁਰੂ ਨਾਲ ਜੁੜਦਾ ਅਤੇ ਸਤਿਗੁਰੂ ਬਾਰੇ ਵੀ ਕਿਹਾ ਗਿਆ ਐਸਾ ਗੁਰ ਵਡਭਾਗੀ ਪਾਇਆ ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਇਹਨਾਂ ਸਫ਼ਰ ਤੈਅ ਕਰਨ ਤੋਂ ਬਾਅਦ ਜਿਸ ਪਰਮਾਤਮਾ ਨਾਲ ਅਸੀਂ ਜੁੜਨਾ ਜਦੋਂ ਉਹਦੀ ਪ੍ਰਾਪਤੀ ਹੁੰਦੀ ਹੈ ਅਤੇ ਉੱਥੇ ਵੀ ਸ਼ਬਦ ਵਰਤੇ ਗਏ ਨੇ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਯੋਗ। ਜਦੋਂ ਵੱਡੇ ਭਾਗਾਂ ਨਾਲ ਪ੍ਰਭੂ ਮਿਲ ਜਾਵੇ ਫਿਰ ਜਨਮਾਂ ਜਨਮਾਂਤਰਾਂ ਦਾ ਵਿਛੋੜੇ ਦਾ ਜਿਹੜਾ ਦੁੱਖ ਹੈ ਉਹ ਦੂਰ ਹੋ ਜਾਂਦਾ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਗੁਰਬਾਣੀ ਵਿੱਚ, ਕਿਉਂਕਿ ਸੋਰਠ ਰਾਗ ਦੀ ਵਾਰ ਵਿੱਚ ਉਹ ਬਖਸ਼ਿਸ਼ ਕਰਦੇ ਨੇ, ਉਹਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਭਗਤ ਨੇ ਉਹਨਾਂ ਦੇ ਵੱਡੇ ਭਾਗ ਕਦੋਂ ਨੇ। ਸਾਹਿਬ ਨੇ ਉੱਥੇ ਜ਼ਿਕਰ ਕੀਤਾ ਕਿ ਇੱਕ ਸੰਤ ਜਨ ਜਿਹੜੇ ਨੇ ਉਹਨਾਂ ਦੇ ਵੱਡੇ ਭਾਗ ਕਦੋਂ ਨੇ, ਜਿਨ੍ਹਾਂ ਨੂੰ ਆਪਾਂ ਸਾਧੂ ਕਹਿੰਦੇ ਹਾਂ ਉਹਨਾਂ ਦੇ ਵੱਡੇ ਭਾਗ ਕਦੋਂ ਨੇ, ਜਿਨ੍ਹਾਂ ਨੂੰ ਅਸੀਂ ਗੁਰਮੁਖ ਕਹਿੰਦੇ ਹਾਂ ਉਹਨਾਂ ਦੇ ਵੱਡੇ ਭਾਗ ਕਦੋਂ ਨੇ। ਇਹ ਸਾਰਾ ਜ਼ਿਕਰ ਕਰਕੇ ਅਖੀਰ 'ਤੇ ਫਿਰ ਸਤਿਗੁਰੂ ਇੱਕ ਨਿਰਣਾ ਦਿੰਦੇ ਨੇ ਵੀ ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਨੇ ਜਿਹੜੇ ਗੁਰਸਿੱਖ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਏ ਨੇ, ਗੁਰੂ ਕੀ ਚਰਨ ਸ਼ਰਨ ਵਿੱਚ ਆ ਕੇ ਜਿਹੜੇ ਗੁਰੂ ਨੂੰ ਮਿਲ ਕੇ ਆਪਣਾ ਜੀਵਨ ਮਨੋਰਥ ਸਫਲ ਕਰ ਲੈਂਦੇ ਨੇ। ਉਹ ਪੌੜੀ ਹੈ ਸੋਰਠ ਰਾਗ ਦੀ ਵਾਰ ਵਿੱਚ, ਧੰਨ ਧੰਨ ਭਾਗ ਤਿੰਨਾਂ ਭਗਤ ਜਨਾਂ, ਦੋ ਵਾਰ ਸ਼ਬਦ ਵਰਤਿਆ ਕਿ ਉਹਨਾਂ ਭਗਤ ਜਨਾਂ ਦੇ ਭਾਗ ਧੰਨ ਨੇ ਧੰਨ ਨੇ। ਜਦੋਂ ਕੋਈ ਸਾਨੂੰ ਪ੍ਰਾਪਤੀ ਹੋਵੇ ਚੰਗੀ, ਆਪਾਂ ਖੁਸ਼ੀ ਦੀ ਗੱਲ ਸੁਣੀਏ ਅਤੇ ਆਪਾਂ ਕਹਿੰਦੇ ਧੰਨ ਭਾਗ, ਸਤਿਗੁਰਾਂ ਦੋ ਵਾਰ ਸ਼ਬਦ ਵਰਤਿਆ ਕਿ ਧੰਨ ਧੰਨ ਭਾਗ ਤਿੰਨਾਂ ਭਗਤ ਜਨਾਂ, ਕਿਹੜੇ ਭਗਤ ਜਨਾਂ ਦੇ ਭਾਗ ਧੰਨ ਧੰਨ ਨੇ, ਜੋ ਹਰ ਨਾਮਾ ਹਰ ਮੁੱਖ ਕਹਿਤਿਆ। ਜਿਹੜੇ ਭਗਤ ਜਨ ਹਰੀ ਪਰਮੇਸ਼ਰ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ, ਧੰਨ ਧੰਨ ਭਾਗ ਤਿੰਨਾਂ ਸੰਤ ਜਨਾਂ, ਉਹਨਾਂ ਸੰਤ ਜਨਾਂ ਦੇ ਭਾਗ ਵੀ ਧੰਨ ਧੰਨ ਨੇ। ਕਿਹਨਾਂ ਦੇ? ਜੋ ਹਰ ਜਸ ਸ੍ਰਵਣੀ ਸੁਣਤਿਆ, ਜਿਹੜੇ ਇਕਾਗਰਤਾ ਦੇ ਵਿੱਚ ਮਾਲਕ ਦਾ ਹਰ ਜਸ ਆਪਣੇ ਕੰਨਾਂ ਨਾਲ ਸੁਣਦੇ ਨੇ। ਇਹ ਅਰਦਾਸ ਵੀ ਹੈ ਬਾਣੀ ਵਿੱਚ ਕਿ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਅਬਨਾਸੀ ਰਾਮ, ਲਾਖ ਜੇਵਾ ਦਿਓ ਮੇਰੇ ਪਿਆਰੇ। ਹੇ ਪ੍ਰਭੂ, ਸਾਡੀ ਇੱਕ ਰਸਨਾ ਦੇ ਵਿੱਚ ਲੱਖਾਂ ਜ਼ੁਬਾਨਾਂ ਵਾਲੀ ਤਾਕਤ ਦੇ ਦੇ, ਸਾਡੇ ਇਹਨਾਂ ਕੰਨਾਂ ਵਿੱਚ ਲੱਖਾਂ ਕੰਨਾਂ ਵਾਲੀ ਤਾਕਤ ਦੇ ਦੇ, ਤਾਂ ਕਿ ਅਸੀਂ ਤੇਰੇ ਗੁਣਾਂ ਦਾ ਉਚਾਰਨ ਕਰਦੇ ਰਹੀਏ, ਅਸੀਂ ਤੇਰੀਆਂ ਵਡਿਆਈਆਂ ਨੂੰ ਸੁਣਦੇ ਰਹੀਏ। ਭਗਤਾਂ ਦੇ ਧੰਨ ਭਾਗ, ਸੰਤ ਜਨਾਂ ਦੇ ਧੰਨ ਭਾਗ, ਧੰਨ ਧੰਨ ਭਾਗ ਤਿੰਨਾਂ ਭਗਤ ਜਨਾਂ, ਜੋ ਹਰ ਨਾਮਾ ਹਰ ਮੁੱਖ ਕਹਿਤਿਆ। ਧੰਨ ਧੰਨ ਭਾਗ ਤਿੰਨਾਂ ਸੰਤ ਜਨਾਂ, ਜੋ ਹਰ ਜਸ ਸ੍ਰਵਣੀ ਸੁਣਤਿਆ। ਅੱਗੇ ਜ਼ਿਕਰ ਕੀਤਾ ਧੰਨ ਧੰਨ ਭਾਗ ਤਿੰਨਾਂ ਸਾਧ ਜਨਾਂ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਉਹ ਸਾਧੂ ਪੁਰਖ ਉਹਨਾਂ ਦੇ ਭਾਗ ਧੰਨ ਧੰਨ, ਜਿਹੜੇ ਹਰੀ ਪਰਮੇਸ਼ਰ ਦਾ ਕੀਰਤਨ, ਪ੍ਰਭੂ ਦੀ ਕੀਰਤੀ ਕਰਕੇ ਗੁਣੀ ਭਾਵ ਪ੍ਰਭੂ ਦੇ ਦਾਸ ਬਣ ਜਾਂਦੇ ਨੇ, ਆਪਣੇ ਜੀਵਨ ਦੇ ਵਿੱਚ ਸ਼ੁਭ ਗੁਣ ਭਰ ਲੈਂਦੇ ਨੇ। ਅੱਗੇ ਗੱਲ ਗੁਰਮੁਖਾਂ ਦੀ ਆਈ, ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤਿਆ। ਉਹਨਾਂ ਗੁਰਮੁਖਾਂ ਦੇ ਭਾਗ ਧੰਨ ਧੰਨ, ਜੋ ਗੁਰੂ ਦੇ ਸਨਮੁੱਖ ਹੋ ਕੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਇਸ ਮਨ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ ਨੇ। ਇਹ ਸਾਰਾ ਜ਼ਿਕਰ ਕਰਕੇ ਕਿ ਭਗਤ ਜਨਾਂ ਦੇ ਧੰਨ ਧੰਨ ਭਾਗ, ਸੰਤ ਜਨਾਂ ਦੇ ਧੰਨ ਧੰਨ ਭਾਗ, ਸਾਧੂ ਜਨਾਂ ਦੇ ਧੰਨ ਧੰਨ ਭਾਗ, ਗੁਰਮੁਖਾਂ ਦੇ ਧੰਨ ਧੰਨ ਭਾਗ, ਅਤੇ ਅੱਗੇ ਗੁਰੂ ਰਾਮਦਾਸ ਜੀ ਤਰੁੱਠਦੇ ਨੇ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਕਿਹੜੇ ਗੁਰਸਿੱਖਾਂ ਦੇ, ਜੋ ਗੁਰ ਚਰਣੀ ਸਿੱਖ ਪੜਤਿਆ, ਜਿਹੜੇ ਸਿੱਖ ਗੁਰੂ ਦੇ ਚਰਨਾਂ ਵਿੱਚ ਆ ਕੇ ਪੈ ਜਾਂਦੇ ਨੇ, ਉਹਦੇ ਭਾਗ ਭਗਤਾਂ ਨਾਲੋਂ ਵੀ, ਸੰਤਾਂ ਨਾਲੋਂ ਵੀ, ਸਾਧੂ ਜਨਾਂ ਨਾਲੋਂ ਵੀ, ਗੁਰਮੁਖਾਂ ਨਾਲੋਂ ਵੀ ਵੱਡੇ। ਬਾਕੀਆਂ ਦੇ ਭਾਗ ਧਨ ਧਨ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਗੁਰਸਿੱਖ ਹੋਣਾ ਇੱਕ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੂੰ ਜਦੋਂ ਪੁੱਛਿਆ ਵੀ ਕਿਸੇ ਨੂੰ ਮਾਣ ਜ਼ਮੀਨ 'ਤੇ ਹੈ, ਕਿਸੇ ਨੂੰ ਰਾਜਨੀਤਿਕ ਸ਼ਕਤੀ 'ਤੇ ਹੈ, ਕਿਸੇ ਨੂੰ ਚਾਰ ਭਰਾਵਾਂ 'ਤੇ ਹੈ, ਕਿਸੇ ਨੂੰ ਬਾਹੂਬਲ 'ਤੇ ਹੈ, ਤੁਹਾਨੂੰ ਕਿਸ 'ਤੇ ਮਾਣ ਹੈ? ਅਤੇ ਉਹ ਕਿਹਾ ਕਰਦੇ ਸਨ ਕਿ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਮੈਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਹਾਂ। ਭਾਵ ਪੂਰੇ ਗੁਰੂ ਦਾ ਸਿੱਖ ਬਣਨਾ ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਸ ਕਰਕੇ ਮੇਰੇ ਗੁਰਦੇਵ ਨੇ ਕਿਰਪਾ ਕੀਤੀ ਕਿ ਜਦੋਂ ਗੁਰੂ ਦੀ ਸ਼ਰਨ ਵਿੱਚ ਆਓ ਤਾਂ ਸਤਿਗੁਰੂ ਦੇ ਇਹ ਪਰ ਉਪਕਾਰ ਨੇ, ਮ੍ਰਿਤਕ ਕੋ ਪਾਇਓ ਤਨ ਸਾਸਾ, ਜਿਵੇਂ ਸਾਡਾ ਸਰੀਰ ਜੀਵਤ ਰਹਿੰਦਾ, ਪਰਮੇਸ਼ਰ ਨੇ ਸਾਡੇ ਅੰਦਰ ਸਵਾਸ ਇਹਨਾਂ ਦੀ ਕਿਰਿਆ ਚਲਾਈ ਹੈ, ਪਰ ਜਦੋਂ ਸਾਡੀ ਆਤਮਕ ਮੌਤ ਹੁੰਦੀ ਹੈ, ਮਤ ਜਾਣੋ ਜੱਗ ਜੀਵਨ ਦਾ ਦੂਜਾ ਭਾਏ ਮੁਆਸ, ਅਤੇ ਸਾਨੂੰ ਆਤਮਕ ਤੌਰ 'ਤੇ ਜਿਹੜੇ ਜਿਉਂਦੇ ਰਹਿਣ ਲਈ ਬੰਦਗੀ ਦੇ ਪ੍ਰਭੂ ਦੀ ਕੀਰਤੀ ਦੇ ਸਵਾਹ ਚਾਹੀਦੇ, ਉਹ ਗੁਰੂ ਦਿੰਦਾ। ਮ੍ਰਿਤਕ ਕੋ ਪਾਇਓ ਤਨ ਸਾਸਾ, ਮ੍ਰਿਤਕ ਕੋ ਜੀਵਾਲਣ ਹਾਰ, ਕਿਉਂਕਿ ਜਦੋਂ ਅਸੀਂ ਆਤਮਕ ਮੌਤ 'ਤੇ ਮਰ ਜਾਂਦੇ ਹਾਂ, ਸਰੀਰਕ ਮੌਤ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੈ ਅਤੇ ਹਰ ਇੱਕ 'ਤੇ ਆਉਣੀ ਹੈ, ਜੋ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਕੰਗਾਲ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਮੂਰਖ ਹੈ, ਭਾਵੇਂ ਕੋਈ ਵਿਦਵਾਨ ਹੈ, ਸਾਹਿਬ ਦੇ ਬਚਨ ਨੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦੀਸੈਂ ਸੋ ਕਾਲੈਂ ਖਰਨਾ, ਪਰ ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ, ਜਿਹੜੇ ਹਰੀ ਨੂੰ ਸਿਮਰਦੇ ਨੇ ਉਹ ਆਤਮਕ ਤੌਰ 'ਤੇ ਜਿਉਂਦੇ ਵੇਖੇ ਨੇ, ਕਿਉਂਕਿ ਆਤਮਕ ਮੌਤ ਇੱਕ ਦਿਨ ਵਿੱਚ ਕਈ ਵਾਰ ਸਾਡੇ 'ਤੇ ਆਉਂਦੀ ਹੈ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਆਵਾਗਵਨ ਹੋਤ ਹੈ ਫੁੰਨ ਫੁੰਨ, ਹਰ ਘੜੀ ਹਰ ਪਲ ਆਪਾਂ ਮਰਦੇ ਹਾਂ, ਹਰ ਪਲ ਆਪਾਂ ਜਿਉਂਦੇ ਹਾਂ। ਸਾਨੂੰ ਅੰਦਰੋਂ ਜੀਵਨ ਮਿਲ ਸਕੇ, ਬੰਦਗੀ ਦੇ ਸਵਾਹ ਜਿਹੜੇ ਨੇ ਇਹ ਅਧਿਕਾਰ ਗੁਰੂ ਕੋਲ ਹੈ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਜੀਵ ਨੂੰ ਗੁਰੂ ਪ੍ਰਭੂ ਨਾਲ ਮਿਲਾ ਦਿੰਦਾ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਜਿਹੜੇ ਪਸ਼ੂ ਬਿਰਤੀਆਂ ਵਾਲੇ ਨੇ, ਪ੍ਰੇਤ ਬਿਰਤੀਆਂ ਵਾਲੇ ਨੇ, ਜਿਹੜੇ ਮੁਗਧ ਨੇ, ਗਵਾਰ ਨੇ, ਪੱਥਰ ਬਿਰਤੀਆਂ ਵਾਲੇ ਨੇ, ਉਹ ਗੁਰੂ ਦੀ ਕਿਰਪਾ ਨਾਲ ਸਰੋਤੇ ਬਣ ਜਾਂਦੇ ਨੇ। ਭਾਵ ਉਹਨਾਂ ਦੇ ਅੰਦਰ ਸੁਰਤ ਪ੍ਰਗਟ ਹੋ ਜਾਂਦੀ ਹੈ, ਉਹ ਪ੍ਰਭੂ ਦਾ ਜਸ ਸੁਣ ਕੇ ਸਿਆਣੇ ਗੁਣੀ ਦਾਨਿਆਂ ਵਿੱਚ ਗਿਣੇ ਜਾਂਦੇ ਨੇ। ਪਸ਼ੂ ਪ੍ਰੇਤ ਮੁਗਧ ਪਏ ਸਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਹੇ ਭਾਈ, ਪੂਰੇ ਗੁਰੂ ਦੀ ਇਹ ਵਡਿਆਈ ਹੈ ਕਿ ਉਹਦੀ ਕੀਮਤ ਕਦੇ ਬਿਆਨ ਨਹੀਂ ਹੋ ਸਕਦੀ, ਕਿਉਂਕਿ ਇਹ ਗੁਰੂ ਦੇ ਪਰ ਉਪਕਾਰ ਨੇ। ਅਸਲ ਵਿੱਚ ਗਿਆਨ ਦੀ ਸੋਝੀ ਗੁਰੂ ਦੁਆਰਾ ਹੀ ਹੁੰਦੀ ਹੈ। ਭਾਈ ਰੇ, ਗੁਰ ਬਿਨ ਗਿਆਨ ਨਾ ਹੋਏ, ਪੂਛੋ ਬ੍ਰਹਮੈ ਨਾਰਦੈ, ਵੇਦ ਵਿਆਸੈ ਕੋਏ। ਸਾਹਿਬ ਨੇ ਕਿਰਪਾ ਕੀਤੀ, ਸੱਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਈਐ। ਜਿਹਨੂੰ ਮਿਲਿਆ ਸਾਡੇ ਜੀਵਨ ਵਿੱਚ ਆਨੰਦ ਪੈਦਾ ਹੋ ਜਾਵੇ, ਜਿਹਨੂੰ ਮਿਲਿਆ ਸਾਡੇ ਜੀਵਨ ਵਿੱਚੋਂ ਕਨਫਿਊਜ਼ਨ ਦੁਬਦਾ ਖਤਮ ਹੋ ਜਾਵੇ, ਅਸੀਂ ਇੱਕ ਪਾਸੇ ਲੱਗ ਜਾਈਏ, ਜਿਸ ਨੂੰ ਮਿਲਣ ਦੇ ਨਾਲ ਸਾਨੂੰ ਪਰਮ ਪਦਵੀ ਪ੍ਰਾਪਤ ਹੋ ਜਾਵੇ, ਜਿਹਨੂੰ ਜੀਵਨ ਪਦਵੀ ਵੀ ਕਿਹਾ, ਅਬ ਮੋਹੇ ਜੀਵਨ ਪਦਵੀ ਪਾਈ। ਕਿਉਂਕਿ ਉੱਚਾ ਮਰਤਬਾ ਜਿਹੜਾ ਆਤਮਕ ਅਵਸਥਾ ਦਾ ਹੈ, ਇਹ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਜੀ ਦੇ ਦਰ 'ਤੇ ਰਹਿ ਕੇ ਜਦੋਂ ਧਰਮ ਨੂੰ ਕਮਾਇਆ, ਹੁਕਮ ਰਜਾਈ ਚੱਲ ਕੇ ਸਿੱਖੀ ਕਮਾਈ, ਅਤੇ ਗੁਰੂ ਰਾਮਦਾਸ ਜੀ ਦੇ ਜਿਹੜੇ ਤਿੰਨ ਪੁੱਤਰ ਸਨ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ, ਸਭ ਤੋਂ ਛੋਟੀ ਉਮਰ ਦੇ ਸਨ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਬਚਪਨ ਵਿੱਚ ਹੀ ਨਾਨੇ ਗੁਰੂ ਦੀ, ਪਿਤਾ ਗੁਰੂ ਦੀ, ਬ੍ਰਹਮ ਗਿਆਨੀ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋਈ। ਅਤੇ ਭੱਟ ਸਾਹਿਬਾਨ ਨੇ ਇੱਕ ਸ਼ਬਦ ਵਰਤਿਆ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਤੋਂ ਹੀ ਗੁਰੂ ਦੀ ਮਤ ਲੈ ਕੇ ਬ੍ਰਹਮ ਦੇ ਨਾਲ ਜਾਣ ਪਛਾਣ ਕਰ ਲਈ ਹੈ, ਕਿਉਂਕਿ ਐਸਾ ਗੁਰਮਤ ਵਾਲਾ ਮਾਹੌਲ ਗੁਰੂ ਅਰਜਨ ਦੇਵ ਜੀ ਨੂੰ ਬਚਪਨ ਵਿੱਚ ਮਿਲਿਆ। ਔਰ ਉਹਨਾਂ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਰਹਿ ਕੇ ਜਦੋਂ ਗੁਰੂ ਦੇ ਹੁਕਮ ਰਜਾਈ ਚੱਲ ਕੇ ਸਿੱਖੀ ਨੂੰ ਕਮਾਇਆ, ਅਤੇ ਇੱਕ ਦਿਨ ਗੁਰੂ ਰਾਮਦਾਸ ਜੀ ਨੇ ਉਹਨਾਂ 'ਤੇ ਬਖਸ਼ਿਸ਼ ਕੀਤੀ, ਅਤੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ, ਫਿਰ ਆਈ ਘਰ ਅਰਜਣੈ ਪੁੱਤ ਸੰਸਾਰੀ ਗੁਰੂ ਕਹਾਵੈ। ਭੱਟ ਸਾਹਿਬਾਨ ਦੇ ਬਚਨ ਨੇ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿੱਖੋ ਨੈਣ ਗੁਰ ਅਰਜੁਨ ਪ੍ਰਤੱਖ ਹਰ, ਇੱਥੇ ਤੱਕ ਕਿ ਬਾਬੇ ਪ੍ਰਿਥੀ ਚੰਦ ਦੇ ਜੀਵਨ ਵੱਲ ਵੇਖ ਕੇ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਇਹ ਮੀਣਾ ਹੈ। ਮੀਣੇ ਦਾ ਅਰਥ ਜਿਹੜਾ ਅੰਦਰੋਂ ਕਪਟੀ ਹੋਵੇ। ਅਤੇ ਗੁਰੂ ਅਰਜਨ ਦੇਵ ਜੀ ਨੂੰ ਅਪਰੰਪਰ ਬੀਣਾ ਕਿਹਾ, ਇੱਕ ਮੀਣਾ ਜਿਹੜਾ ਅੰਦਰ ਕਪਟ ਰੱਖਦਾ ਹੋਵੇ, ਅਤੇ ਦੂਸਰਾ ਬੀਣਾ, ਬੀਣਾ ਦਾ ਅਰਥ ਹੈ ਜਿਹੜਾ ਸਿਆਣਾ ਹੋਵੇ, ਦਾਨਾ ਹੋਵੇ, ਦੂਰ ਦ੍ਰਿਸ਼ਟੀ ਵਾਲਾ ਹੋਵੇ, ਜਿਹੜਾ ਸਿਧਾਂਤ ਦੀ ਗੱਲ ਨੂੰ ਸਮਝਣ ਵਾਲਾ ਹੋਵੇ। ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ, ਭਾਵ ਇੱਕ ਮੀਣਾ ਅਤੇ ਦੂਸਰਾ ਬੀਣਾ। ਇੱਕ ਬਾਰੇ ਕਿਹਾ ਕਿ ਤਿਉਂ ਦਰਗੈ ਮੀਣਾ ਮਾਰੀਐ ਕਰ ਕੂੜ ਕਪੱਤਾ, ਅਤੇ ਦੂਸਰੇ ਬਾਰੇ ਕਿਹਾ ਕਿ ਗੁਰ ਅਰਜੁਨ ਸੱਚ ਸਿਰਜਣ ਹਾਰਾ। ਇੱਕ ਨੂੰ ਕੂੜ ਦਾ ਧਾਰਨੀ ਕਿਹਾ, ਅਤੇ ਸ਼ਬਦ ਵਰਤੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਢੀਰੇ ਤੁਮ ਹੋ ਤਿੰਨ ਸਿਉਂ ਝਗਰਤ ਪਾਪ। ਅਤੇ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਅਸੀਸਾਂ ਮਿਲੀਆਂ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਉਸ ਕੋਮਲ ਹਿਰਦੇ ਵਿੱਚੋਂ ਗੁਰੂ ਦੀ ਵਡਿਆਈ, ਗੁਰੂ ਦੇ ਜਿਹੜੇ ਪਾਰੋਪਕਾਰ, ਅਤੇ ਸਤਿਗੁਰੂ ਨੂੰ ਮਿਲ ਕੇ ਜਿਹੜਾ ਹਿਰਦੇ ਦੇ ਵਿੱਚ ਚਾਨਣ ਪੈਦਾ ਹੁੰਦਾ ਹੈ, ਸਤਿਗੁਰੂ ਗੁਰੂ ਅਰਜਨ ਦੇਵ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਕੇ ਪੂਰੇ ਗੁਰੂ ਦੀ ਵਡਿਆਈ ਸਮਝਾ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੀ ਭਇਆ ਪਰਗਾਸਾ।
ਇਹ ਭਾਈ ਪੂਰਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ। ਭੇਟਿਓ ਦਾ ਅਰਥ ਹੁੰਦਾ ਮਿਲਣਾ, ਜਿਵੇਂ ਬਾਣੀ ਵਿੱਚ ਹੋਰ ਥਾਵਾਂ 'ਤੇ ਵੀ ਜ਼ਿਕਰ ਆਉਂਦਾ ਹੈ, ਵੱਡਾ ਭਾਗ ਭੇਟੈ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਕਹੋ ਕਬੀਰ ਜੋ ਸਤਿਗੁਰ ਭੇਟੈ ਪੁਨਰਪ ਜਨਮ ਨਾ ਹੋਈ। ਕਹਿੰਦੇ ਜਿਹੜੇ ਗੁਰੂ ਨੂੰ ਮਿਲ ਲੈਂਦੇ ਨੇ ਨਾ, ਉਹ ਫਿਰ ਆਵਾਗਮਨ ਤੋਂ ਬਚ ਜਾਂਦੇ ਨੇ। ਭੇਟੇ ਦਾ ਅਰਥ ਹੁੰਦਾ ਮਿਲਣਾ, ਪੂਰਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ, ਮਨੈ ਭਇਆ ਪਰਗਾਸਾ। ਅਤੇ ਫਿਰ ਕਹਿੰਦੇ ਮਨ ਦੇ ਵਿੱਚ ਆਤਮਕ ਤੌਰ 'ਤੇ ਸ਼ੁਭ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ, ਕਿਉਂਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗੁਰੂ ਜਦੋਂ ਗਿਆਨ ਦਾ ਸੁਰਮਾ ਦਿੰਦਾ ਨਾ, ਅਤੇ ਸਾਡੇ ਜੀਵਨ ਦੇ ਵਿੱਚੋਂ ਅੰਧਕਾਰ, ਅਵਿੱਦਿਆ, ਅਗਿਆਨਤਾ ਖਤਮ ਹੋ ਜਾਂਦੀ ਹੈ। ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਗੁਰੂ ਦਾ ਜਿਹੜਾ ਗਿਆਨ ਹੈ ਸਾਡੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ। ਗੁਰੂ ਸ਼ਬਦ ਦੇ ਅਰਥ ਵੀ ਭਾਈ ਕਾਨ ਸਿੰਘ ਜੀ ਨਾਭਾ ਨੇ ਜਦੋਂ ਕੀਤੇ ਨੇ ਮਹਾਨ ਕੋਸ਼ ਅੰਦਰ, ਤਾਂ ਉੱਥੇ ਦੱਸਿਆ ਕਿ ਗੁਰੂ ਦੋ ਅੱਖਰਾਂ ਦਾ ਸੁਮੇਲ ਹੈ, ਗਰੀ ਧਾਤੂ ਤੋਂ ਬਣਿਆ, ਗੂ ਪਲੱਸ ਰੂਹ। ਗੂ ਨਾਮ ਹੈ ਹਨੇਰੇ ਦਾ, ਅਤੇ ਰੂਹ ਨਾਮ ਹੈ ਪ੍ਰਕਾਸ਼ ਦਾ। ਜਿਵੇਂ ਸੂਰਜ ਚੜ੍ਹਦਾ ਅਤੇ ਰਾਤ ਖਤਮ ਹੋ ਜਾਂਦੀ ਹੈ, ਰਵ ਪ੍ਰਗਾਸ ਰਜਨੀ ਜਥਾਗਤ ਜਾਣਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਛੋਹੇ ਕਣਕ ਹੋਤ ਨਹੀਂ ਬਾਰ। ਜਿਵੇਂ ਤਾਂਬੇ ਨੂੰ ਜਦੋਂ ਪਾਰਸ ਨਾਲ ਛੁਹਾ ਦਈਏ ਤਾਂ ਉਹਨੂੰ ਸੋਨਾ ਬਣਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਇਸੇ ਤਰ੍ਹਾਂ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਲਾਟ ਉਨਮਨ ਮਨ ਉਨਮਨ ਮਿਲੇ ਛੁਟਕਤ ਬਜਰ ਕਪਾਟ। ਜਦੋਂ ਪੂਰਾ ਗੁਰੂ ਭੇਟਿਆ ਭਾਵ ਮਿਲ ਗਿਆ ਤਾਂ ਫਿਰ ਕਹਿੰਦੇ ਜਿਵੇਂ ਰਾਤ ਉਦੋਂ ਖਤਮ ਹੋਈ ਜਦੋਂ ਸੂਰਜ ਚੜ੍ਹਿਆ, ਅਤੇ ਇਸੇ ਤਰ੍ਹਾਂ ਜਦੋਂ ਗੁਰੂ ਦਾ ਗਿਆਨ ਰੂਪੀ ਸੂਰਜ ਅੰਦਰ ਚੜ੍ਹ ਗਿਆ ਅਤੇ ਅੰਦਰ ਪ੍ਰਕਾਸ਼ ਹੋ ਗਿਆ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ ਕਿ ਦੁਨਿਆਵੀ ਤੌਰ 'ਤੇ ਜੇ ਚਾਨਣ ਲੈਣਾ ਹੋਵੇ ਤਾਂ ਦੋ ਪ੍ਰਮੁੱਖ ਸਾਧਨ ਨੇ। ਸੂਰਜ ਸਾਨੂੰ ਦਿਨੇ ਚਾਨਣ ਦਿੰਦਾ, ਚੰਦਰਮਾ ਰਾਤ ਨੂੰ ਚਾਨਣ ਦਿੰਦਾ, ਪਰ ਜੇ ਕਿਤੇ ਸੈਂਕੜੇ ਹਜ਼ਾਰਾਂ ਚੰਦਰਮਾ ਸੂਰਜ ਵੀ ਚੜ੍ਹੇ ਹੋਣ ਤਾਂ ਗੁਰੂ ਤੋਂ ਬਿਨਾਂ ਸਾਡੇ ਆਤਮਕ ਮੰਡਲ ਵਿੱਚ ਹਨੇਰਾ ਹੀ ਹੈ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਸਾਨੂੰ ਚਾਨਣ ਦਿੰਦਾ, ਜਦੋਂ ਪੂਰਾ ਗੁਰੂ ਜੀਵਨ ਵਿੱਚ ਮਿਲ ਪਵੇ ਤਾਂ ਫਿਰ ਸਾਹਿਬ ਕਹਿੰਦੇ ਮਨੇ ਭਇਆ ਪ੍ਰਗਾਸਾ। ਸੂਰਜ ਤਾਂ ਸਾਨੂੰ ਬਾਹਰੀ ਚਾਨਣ ਦਿੰਦਾ, ਪਰ ਸਾਡੇ ਮਨ 'ਤੇ ਪ੍ਰਕਾਸ਼ ਕੌਣ ਪਾਉਂਦਾ? ਸੂਰਜਾਂ ਦਾ ਮਹਾਂ ਸੂਰਜ ਗੁਰੂ, ਭਾਵ ਜਿਹਦੇ ਕੋਲ ਕਰੋੜਾਂ ਸੂਰਜਾਂ ਦਾ ਤੇਜ ਹੈ, ਜਿਹਦੇ ਕੋਲ ਕਰੋੜਾਂ ਚੰਦਰਮਾ ਦੀ ਠੰਡ ਹੈ, ਭਾਵ ਅੰਦਰ ਦੀ ਸ਼ਾਂਤੀ ਹੈ। ਅਸੀਂ ਗੁਰੂ ਦੀ ਮਹਿਮਾ ਪੜ੍ਹਦੇ ਹਾਂ ਕਿ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਲੋਏ। ਗੁਰੂ ਬਰਫ਼ ਦਾ ਘਰ ਹੈ, ਭਾਵ ਸੀਤਲਤਾ ਦਾ ਸੋਮਾ। ਗੁਰੂ ਬਲ ਦੇ ਚਿਰਾਗ ਵਾਂਗ ਇੱਕ ਦੀਪਕ ਵੀ ਹੈ ਜੋ ਸਾਡੇ ਜੀਵਨ ਦੇ ਵਿੱਚੋਂ ਅੰਧਕਾਰ ਨੂੰ ਖਤਮ ਕਰਦਾ ਹੈ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ। ਕਿਉਂਕਿ ਜਦੋਂ ਵੀ ਪੂਰਾ ਗੁਰੂ ਸਾਡੀ ਜ਼ਿੰਦਗੀ ਦੇ ਵਿੱਚ ਆਵੇਗਾ, ਸਾਹਿਬ ਕਹਿ ਰਹੇ ਨੇ ਗੁਰ ਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ, ਫਿਰ ਸਾਡੇ ਮਨ ਵਿੱਚ ਚਾਨਣ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ।
ਹੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ।
ਜੇ ਵੇਖਣਾ ਹੋਵੇ ਵੀ ਮਨ ਵਿੱਚ ਪ੍ਰਕਾਸ਼ ਹੋਇਆ ਤੇ ਉਹਦੀ ਇਹ ਨਿਸ਼ਾਨੀ ਹੈ ਕਿ ਉਦੋਂ ਹੋਰ ਸਾਰੇ ਆਸਰੇ ਤਿਆਗ ਕੇ ਸਾਡੇ ਮਨ ਵਿੱਚ ਇਹ ਵਿਚਾਰ ਆਵੇਗੀ ਕਿ ਕੋਏ ਨਾ ਪਹੁੰਚਣ ਹਾਰਾ ਦੂਜਾ, ਕਿ ਪ੍ਰਭੂ ਦੇ ਵਾਂਗ ਪ੍ਰਭੂ ਦੀ ਬਰਾਬਰਤਾ ਕਰਨ ਵਾਲਾ, ਪ੍ਰਭੂ ਦੇ ਤੁੱਲ ਹੋਰ ਕੋਈ ਨਹੀਂ। ਜਿੱਥੇ ਔਖੀ ਘੜੀ, ਜਿੱਥੇ ਵਿਖਮ ਸਮਾਂ ਆਉਣਾ, ਕਿਸੇ ਦੀ ਉੱਥੇ ਪਹੁੰਚ ਨਹੀਂ, ਉੱਥੇ ਤਾਂ ਕੇਵਲ ਪ੍ਰਭੂ ਨੇ ਸਾਡੀ ਰਾਖੀ ਕਰਨੀ ਹੈ। ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਜਦੋਂ ਸਮਝ ਆ ਜਾਵੇ ਤੁਧ ਨੂੰ ਛੋੜ ਜਾਈਐ ਪ੍ਰਭ ਕੈਂ ਧਰ, ਆਨ ਨਾ ਬੀਆ ਤੇਰੀ ਸਮਸਰ। ਜਿਸ ਗੁਰੂ ਦੇ ਆਪਾਂ ਸਿੱਖ ਹਾਂ ਨਾ, ਉਸ ਗੁਰੂ ਦਾ ਨਿਰਣਾ ਵੀ ਆਪਾਂ ਕਿਹਦਾ ਕਿਹਦਾ ਨਾਂ ਲਈਏ, ਵੀ ਕਿਉਂ ਲੈਣਾ ਨਾਂ। ਇੱਕੋ ਹੀ ਸ਼ਬਦ ਵਰ ਦਿੱਤਾ ਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਮੈਂ ਸਾਰੇ ਦਰ ਛੱਡ ਕੇ ਕੇਵਲ ਇੱਕ ਤੁਹਾਡਾ ਦੁਆਰ ਪਕੜਿਆ ਹੈ। ਇਹ ਚੇਤਾ ਰੱਖਿਓ ਕਿ ਦੁਨਿਆਵੀ ਤੌਰ 'ਤੇ ਕੋਈ ਕੌਡੀਆਂ ਦਾ ਵਪਾਰੀ ਹੋਵੇ, ਫਿਰ ਪੈਸਿਆਂ ਦਾ ਵਪਾਰੀ ਹੋਵੇ, ਫਿਰ ਰੁਪਈਏ ਦਾ, ਫਿਰ ਸੋਨੇ ਦਾ, ਫਿਰ ਰਤਨਾਂ ਦਾ, ਅਤੇ ਲੋਕ ਉਹਨੂੰ ਜੌਹਰੀ ਕਹਿ ਕੇ ਬੜਾ ਸਤਿਕਾਰ ਦਿੰਦੇ ਨੇ। ਪਰ ਕੋਈ ਹੋਵੇ ਜੌਹਰੀ ਅਤੇ ਉਹ ਕੌਡਾਂ ਦਾ ਵਪਾਰ ਕਰਨ ਲੱਗ ਪਵੇ, ਉਹਦੀ ਸ੍ਰੇਸ਼ਟ ਪੁਰਸ਼ਾਂ ਦੇ ਵਿੱਚ ਪ੍ਰਤਿਸ਼ਠਾ ਜਿਹੜੀ ਹੈ ਉਹ ਘੱਟਦੀ ਹੈ। ਕਿਸੇ ਅਲਪ ਸ਼ਕਤੀ ਦਾ ਸੇਵਕ ਗੁਰੂ ਦਾ ਸੇਵਕ ਬਣ ਜਾਵੇ ਤਾਂ ਉਹਦਾ ਮਾਣ ਵਧੇਗਾ, ਅਤੇ ਜਦੋਂ ਗੁਰੂ ਦਾ ਸੇਵਕ ਕਿਸੇ ਅਲਪ ਸ਼ਕਤੀ ਦਾ ਸੇਵਕ ਬਣੇ ਤਾਂ ਇਹਦੇ ਤੋਂ ਮਾੜੇ ਭਾਗ ਹੋਰ ਵੀ ਨਹੀਂ ਹੋ ਸਕਦੇ। ਇਸ ਕਰਕੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਕੌਡਾਂ ਪੈਸਾ ਰੁਪਈਆ ਸੁਨਈਆ ਕੋ ਬਨਜ ਕਰੇ, ਰਤਨ ਬਨਜ ਕਰ ਜੌਹਰੀ ਕਹਾਵਈ, ਜੌਹਰੀ ਕਹਾਏ ਪੁੰਨ ਕੌਡਾਂ ਬਨਜ ਕਰੇ, ਪੰਚ ਪਰਵਾਨ ਮੈਂ ਪ੍ਰਤਿਸ਼ਠਾ ਘਟਾਵਈ। ਅਲਪ ਸ਼ਕਤੀਆਂ ਦਾ ਪੁਜਾਰੀ ਸਮਰੱਥ ਗੁਰੂ ਦਾ ਸਿੱਖ ਬਣੇ ਅਤੇ ਉਹਦੀ ਪ੍ਰਮੋਸ਼ਨ ਹੈ, ਪਰ ਜਦੋਂ ਕੋਈ ਗੁਰੂ ਕਾ ਸਿੱਖ ਸਤਿਗੁਰੂ ਨੂੰ ਛੱਡ ਕੇ ਕਿਸੇ ਅਲਪ ਸ਼ਕਤੀ ਵਾਲੇ ਪਾਸੇ ਜਾਵੇ, ਇਹ ਡਿਮੋਸ਼ਨ ਹੈ, ਥੱਲੇ ਆਉਣਾ ਹੈ, ਭਾਵ ਉੱਚੇ ਮਰਤਬੇ ਤੋਂ ਥੱਲੇ ਡਿੱਗਣਾ ਹੈ। ਇਸ ਕਰਕੇ ਗਰੀਬ ਨਿਵਾਜ ਨੇ ਕਿਰਪਾ ਕੀਤੀ ਕਿ ਜਦੋਂ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਨਾ, ਪਹਿਲੀ ਸਮਝ ਹੀ ਇਹ ਆਉਂਦੀ ਹੈ ਕਿ ਕੋਏ ਨਾ ਪਹੁੰਚਣ ਹਾਰਾ ਦੂਜਾ। ਕਿ ਜਿੱਥੇ ਅਵਕਟ ਘਾਟੀ ਆਉਣੀ ਆ, ਜਿੱਥੇ ਬਿਖਮ ਪੈਂਡਾ ਆਉਣਾ, ਉੱਥੇ ਕਿਸੇ ਹੋਰ ਨੇ ਨਹੀਂ ਪਹੁੰਚਣਾ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਤਿੱਥੇ ਜਿੱਥੇ ਕੋਈ ਵੀ ਨਹੀਂ ਪਹੁੰਚ ਸਕਦਾ ਹੈ ਪ੍ਰਭੂ, ਉੱਥੇ ਤੁਸੀਂ ਸਮਰੱਥ ਹੋ, ਉੱਥੇ ਤੁਸੀਂ ਪਹੁੰਚ ਕੇ ਸਾਡੀ ਰਾਖੀ ਕਰਨ ਵਾਲੇ ਹੋ। ਉਸ ਜਗ੍ਹਾ 'ਤੇ ਹੋਰ ਕਿਸੇ ਦੀ ਪਹੁੰਚ ਨਹੀਂ, ਕਿਸੇ ਦੀ ਗਮਤਾ ਨਹੀਂ, ਕੋਈ ਨਾ ਪਹੁੰਚਣ ਹਾਰਾ ਦੂਜਾ। ਆਪਣੇ ਸਾਹਿਬ ਕਾ ਪਰਵਾਸਾ, ਫਿਰ ਆਪਣੇ ਮਾਲਕ ਦਾ, ਆਪਣੇ ਪ੍ਰਭੂ ਦਾ ਆਸਰਾ, ਉਹਦਾ ਭਰੋਸਾ ਜ਼ਿੰਦਗੀ ਦੇ ਵਿੱਚ ਆ ਜਾਂਦਾ। ਫਿਰ ਆਪਾਂ ਕਹਾਂਗੇ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਹੇ ਮੇਰੇ ਪ੍ਰਭੂ, ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਸ਼ਮੇਰ ਪਰਬਤ ਵਰਗਾ ਆਸਰਾ ਬਣ ਕੇ ਆਏ ਹੋ, ਜਿਹਦੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ ਨਾ, ਉਹਦੀ ਇਹ ਨਿਸ਼ਾਨੀ ਹੈ। ਅਤੇ ਭਗਤ ਕਬੀਰ ਸਾਹਿਬ ਜਦੋਂ ਪਰਮਾਤਮਾ 'ਤੇ ਵਿਸ਼ਵਾਸ ਕਰਦੇ ਨੇ, ਭਰੋਸਾ ਕਰਦੇ ਨੇ, ਅਤੇ ਵੇਖੋ ਸ਼ਮੇਰ ਪਰਬਤ ਵਰਗਾ ਆਸਰਾ ਦੱਸਿਆ, ਕਿਉਂਕਿ ਉੱਥੇ ਜਾ ਕੇ ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਮਾਲਕ ਦਾ ਆਸਰਾ ਜ਼ਿੰਦਗੀ ਦੇ ਵਿੱਚ ਮਿਲ ਜਾਂਦਾ।
ਆਪਣੇ ਸਤਿਗੁਰ ਕੈ ਬਲਿਹਾਰ,
ਭਾਈ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ। ਕਿਹੜੇ ਸਤਿਗੁਰੂ ਤੋਂ? ਧੰਨ ਗੁਰੂ ਰਾਮਦਾਸ ਜੀ ਤੋਂ, ਜਿਸ ਗੁਰੂ ਨੇ ਕਿਰਪਾ ਕੀਤੀ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਹੇ ਭਾਈ ਮੈਂ ਐਸੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਵਾਂ।
ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੈ।
ਆਗੈ ਸੁਖ ਪਾਛੈ ਸੁਖ ਸਹਿਜਾ, ਜਦੋਂ ਵੀ ਗੁਰਬਾਣੀ ਵਿੱਚ ਈਹਾਂ ਊਹਾਂ ਆਗੈ ਪਾਛੈ ਇੱਥੇ ਉੱਥੇ ਸ਼ਬਦ ਆਉਂਦੇ ਨੇ, ਸਤਿਗੁਰੂ ਮੁਕੰਮਲ ਗੱਲ ਕਰਦੇ ਨੇ ਲੋਕ ਅਤੇ ਪਰਲੋਕ ਦੀ, ਕਿ ਮੈਨੂੰ ਇਸ ਲੋਕ ਵਿੱਚ ਵੀ ਸੁੱਖ ਮਿਲਦਾ, ਅਤੇ ਜਦੋਂ ਪਰਲੋਕ ਦਾ ਡਰ, ਲੋਕ ਕਹਿੰਦੇ ਨੇ ਵੀ ਅੱਗੇ ਜਾ ਕੇ ਕੀ ਬਣੇਗਾ, ਜਿਹੜਾ ਸੁੱਖ ਇੱਥੇ ਗੁਰੂ ਨੂੰ ਮਿਲ ਕੇ ਪ੍ਰਾਪਤ ਕਰ ਲਿਆ, ਉਹ ਪਰਲੋਕ ਵਿੱਚ ਵੀ ਨਾਲ ਨਿਭਦਾ, ਭਾਵ ਉਹ ਖਤਮ ਨਹੀਂ ਹੁੰਦਾ। ਉਹ ਆਨੰਦ ਜਿਹੜਾ ਗੁਰੂ ਨੂੰ ਮਿਲ ਕੇ ਸਾਡੇ ਹਿਰਦੇ ਵਿੱਚ ਪੈਦਾ ਹੋ ਗਿਆ, ਉਹ ਅਡੋਲਤਾ ਹਰ ਵੇਲੇ ਹਰ ਥਾਂ 'ਤੇ ਕਾਇਮ ਰਹਿੰਦੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਚਾਰ ਕਵੀ ਆਏ ਸਨ, ਕਵੀ ਕਾਨਾ, ਕਵੀ ਪੀਲੂ, ਕਵੀ ਸੱਜੂ ਅਤੇ ਕਵੀ ਸ਼ਾਹ ਹੁਸੈਨ, ਜਿਨ੍ਹਾਂ ਨੇ ਆ ਕੇ ਕਿਹਾ ਸੀ, ਸਤਿਗੁਰੂ ਜੀ ਤੁਸੀਂ ਗੁਰੂ ਸਾਹਿਬ ਦੀ, ਭਗਤ ਸਾਹਿਬਾਨ ਦੀ, ਭੱਟ ਸਾਹਿਬਾਨ ਦੀ, ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਰਹੇ ਹੋ, ਅਸੀਂ ਵੀ ਤਾਂ ਕਵੀ ਹਾਂ, ਸਾਡੀ ਵੀ ਕਰ ਲਵੋ। ਸਾਹਿਬ ਕਹਿਣ ਲੱਗੇ, ਬੋਲੋ ਜਿੱਥੇ ਬਾਕੀ, ਕਿਉਂਕਿ ਸਮਾਂ ਇੰਨਾ ਨਹੀਂ। ਬਾਕੀ ਕਵੀਆਂ ਨੇ ਜੋ ਜੋ ਬੋਲਿਆ ਅਤੇ ਸਤਿਗੁਰੂ ਜੀ ਨੇ ਰਿਜੈਕਟ ਕਰ ਦਿੱਤਾ, ਕਿਉਂਕਿ ਕੱਲ੍ਹ ਜਿਹੜਾ ਦਿਨ ਲੰਘ ਕੇ ਗਿਆ, ਵੇਖੋ ਅੰਤਰਰਾਸ਼ਟਰੀ ਤੌਰ 'ਤੇ ਉਹਨੂੰ ਮਹਿਲਾ ਦਿਵਸ ਕਿਹਾ ਜਾਂਦਾ, ਇਸਤਰੀ ਦਾ ਸਨਮਾਨ। ਅਤੇ ਪੀਲੂ ਕਹਿੰਦਾ ਸੀ ਕਿ ਕਾਗਦ ਸੰਧੀ ਪੂਤਰੀ ਤਉ ਨਾ ਤਿਰਿਆ ਨਿਹਾਰ, ਇਉਂ ਹੀ ਮਾਰ ਕੇ ਲੈ ਜਾਏਗੀ ਜਿਉਂ ਬਲੋਚਨ ਧਾੜ। ਅਤੇ ਸਾਹਿਬ ਕਹਿੰਦੇ ਤੇਰੇ ਬੋਲ ਇਸਤਰੀ ਜਾਤੀ ਦਾ ਨਿਰਾਦਰ ਕਰਦੇ ਨੇ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ ਹੋ ਸਕਦੇ, ਇੱਥੇ ਤਾਂ ਉਹ ਬੋਲ ਅੰਕਿਤ ਹੋਣਗੇ ਜਿਹੜੇ ਇਸ ਸਿਧਾਂਤ ਨਾਲ ਮੇਲ ਖਾਣ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਜਾਨ। ਉਹਨਾਂ ਵਿੱਚੋਂ ਇੱਕ ਕਵੀ ਸੱਜੂ ਵੀ ਸੀ, ਕਹਿਣ ਲੱਗਾ ਜੀ ਜੋ ਸੁੱਖ ਸੱਜੂ ਦੇ ਚਬਾਰੇ, ਨਾ ਬਲਖ ਨਾ ਬਖਾਰੇ। ਸਾਹਿਬ ਕਹਿੰਦੇ ਤੇਰੇ ਬੋਲ ਵੀ ਕੱਚੇ ਨੇ, ਵੀ ਸੱਜੂ ਤੇਰਾ ਸੁੱਖ ਤੇਰੇ ਚਬਾਰੇ ਤਾਂ ਕੀ ਸੀਮਤ ਹੈ, ਤੇਰੇ ਵਰਗੇ ਬੰਦੇ ਨੂੰ ਘਰ ਦੇ ਦਰਵਾਜ਼ੇ ਦੀ ਦਹਲੀਜ਼ ਤੋਂ ਬਾਹਰ ਆਉਣਾ ਪਵੇ ਤੂੰ ਤਾਂ ਦੁਖੀ ਹੋ ਜਾਵੇਂਗਾ, ਪਰ ਇੱਥੇ ਤੇ ਤੱਤੀ ਤਵੀ 'ਤੇ ਬੈਠ ਕੇ ਵੀ ਕਹਿਣਾ ਪਵੇਗਾ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ। ਮਾਈ ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁੱਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ, ਕੋਟ ਜਨਮ ਕੇ ਕਿਲ ਵਿਖ ਨਾਸੈ, ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ, ਚਾਰ ਪਦਾਰਥ ਅਸ਼ਟ ਮਹਾਂ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸ਼ਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਤੁਖ। ਸਾਹਿਬ ਨੇ ਕਿਹਾ ਸੱਜੂ ਤੇਰਾ ਸੁੱਖ ਤੇ ਤੇਰੇ ਘਰ ਤਾਂ ਕੀ ਹੈ, ਤੇਰੇ ਚੁਬਾਰੇ ਤਾਂ ਕੀ ਹੈ, ਪਰ ਜਿਹੜਾ ਸੁੱਖ ਪ੍ਰਭੂ ਨਾਲ ਗੁਰੂ ਨਾਲ ਜੁੜ ਕੇ ਮਿਲਦਾ ਉਹ ਤਾਂ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਹਰ ਥਾਂ 'ਤੇ ਉਹ ਸੁੱਖ ਵਿਆਪਕ ਹੈ, ਮੌਜੂਦ ਹੈ।
ਰਹਾਓ
ਇਹ ਪਾਵਨ ਗੁਰਵਾਕ ਸਤਿਗੁਰਾਂ ਨੇ ਰਹਾਓ 'ਤੇ ਕੇਂਦਰਿਤ ਕੀਤੇ ਹਨ।
ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ।
ਸਭ ਕਹਿੰਦੇ ਜਿਹੜਾ ਸਾਡਾ ਮਾਲਕ ਹੈ ਨਾ ਖਸਮ, ਜਿਹਦੇ ਬਾਰੇ ਕਿਹਾ ਵੀ ਜੇ ਉਹਨੂੰ ਛੱਡ ਦਿੱਤਾ ਤਾਂ ਡੁੱਬ ਜਾਓਗੇ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਦੁਨਿਆਵੀ ਤੌਰ 'ਤੇ ਵੀ ਵੇਖੋ ਅਸੀਂ ਸ਼ਬਦ ਵਰਤਦੇ ਹਾਂ ਅਤੇ ਅਧਿਆਤਮਿਕ ਤੌਰ 'ਤੇ ਵੀ ਸਤਿਗੁਰਾਂ ਨੇ ਸ਼ਬਦ ਵਰਤੇ ਨੇ, ਖਸਮ ਵਿਸਾਰੈ ਤੇ ਕਮ ਜਾਤ। ਉਵੇਂ ਕਿਸੇ ਦੀ ਬੜੀ ਉੱਚੀ ਜਾਤ ਹੋਵੇ, ਉਹ ਕਵੇ ਜੀ ਮੇਰੀ ਬੜੀ ਉੱਚੀ ਜਾਤ ਹੈ, ਪਰ ਕਹਿੰਦੇ ਜੇ ਰੱਬ ਨੂੰ ਵਿਸਾਰ ਕੇ ਉਹ ਦੂਜੇ ਪਾਸੇ ਲੱਗ ਗਿਆ ਤਾਂ ਉਹ ਕੰਮ ਜਾਤ, ਕੰਮ ਦਾ ਅਰਥ ਘੱਟ ਛੋਟੀ ਜਾਤ ਵਾਲਾ, ਫਾਲਨ ਕਾਸਟ, ਭਾਵ ਉਸ ਮਨੁੱਖ ਨੂੰ ਉੱਚੀ ਜਾਤ ਵਾਲਾ ਨਾ ਕਿਉਂ, ਉਹ ਛੋਟੀ ਜਾਤ ਵਾਲਾ ਹੈ। ਅਤੇ ਜੇ ਕੋਈ ਛੋਟੀ ਜਾਤ ਵਿੱਚ ਪੈਦਾ ਹੋ ਕੇ ਵੀ ਪ੍ਰਭੂ ਨਾਲ ਜੁੜ ਗਿਆ ਤਾਂ ਸਾਹਿਬ ਕਹਿੰਦੇ ਉਹਦੇ ਵਰਗੀ ਉੱਚੀ ਜਾਤ ਹੀ ਕਿਸੇ ਦੀ ਨਹੀਂ, ਕਿਉਂਕਿ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ। ਕਬੀਰ ਸਾਹਿਬ ਜੀ ਨੇ ਕਿਹਾ ਬਲਹਾਰੀ ਇਸ ਜਾਤ ਕੋ, ਮੈਂ ਇਸ ਜਾਤ ਤੋਂ ਵੀ ਬਲਹਾਰ ਜਾਵਾਂ ਜਿਹਦੇ ਵਿੱਚ ਪੈਦਾ ਹੋ ਕੇ ਮੈਂ ਸਿਰਜਣਹਾਰ ਨੂੰ ਜਪ ਲਿਆ। ਇਸ ਕਰਕੇ ਗਰੀਬ ਨਿਵਾਜ ਕਿਰਪਾ ਕਰਦੇ ਨੇ, ਮੇਰਾ ਖਸਮ ਮੇਰਾ ਮਾਲਕ ਕਿਹੋ ਜਿਹਾ, ਅੰਤਰਜਾਮੀ। ਇੱਕ ਤਾਂ ਉਹ ਸਾਡੇ ਅੰਦਰ ਦੀ ਜਾਣਦਾ ਘੱਟ ਘੱਟ, ਭਾਵ ਹਰ ਹਿਰਦੇ ਵਿੱਚ ਕੀ ਵੱਸਦਾ ਉਹਦੇ ਬਾਰੇ ਵੀ ਉਹ ਸਾਡੇ ਅੰਦਰ ਦੀ ਰਿਪੋਰਟ ਜਾਣਨ ਵਾਲਾ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ। ਜਿਹੜਾ ਸਾਡੇ ਅੰਦਰ ਦੀ ਜਾਣਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸੁਣਿਆ ਕਿ ਉਹ ਭਗਤ ਵਸ਼ਲ ਹੈ ਅਤੇ ਨਿਰਾਸ਼ ਹੋ ਗਏ, ਭਗਤ ਵਸ਼ਲ ਸੁਣ ਹੋਤ ਹੋਂ ਨਿਰਾਸ ਰਿਦੇ, ਪਤਤ ਪਾਵਨ ਸੁਣ ਆਸਾ ਉਰ ਧਾਰ ਹੋਂ। ਅਗਲੀ ਗੱਲ ਕਈ ਕਹਿਣ ਲੱਗੇ ਅੰਤਰਜਾਮੀ ਸੁਣ ਕੰਪਤ ਹੋਂ ਅੰਤਰਗਤ। ਅਸੀਂ ਸੋਚਿਆ ਵੀ ਸਾਡੇ ਅੰਦਰ ਦੀ ਸਾਡੇ ਭੈਣ ਭਰਾ ਸਾਡੇ ਸੱਜਣ ਮਿੱਤਰ ਕੋਈ ਨਹੀਂ ਜਾਣਦਾ, ਪਰ ਕਹਿੰਦੇ ਪ੍ਰਭੂ ਜਾਣਦਾ। ਕਹਿੰਦੇ ਅੰਦਰ ਕਾਂਬਾ ਛਿੜ ਗਿਆ, ਅੰਤਰਜਾਮੀ ਸੁਣ ਕੰਪਤ ਹੋਂ ਅੰਤਰਗਤ, ਦੀਨ ਕਹਿ ਦਿਆਲ ਸੁਣ ਭੈ ਭਰਮ ਟਾਰ ਹੋਂ। ਪਰ ਜਦੋਂ ਸੁਣਿਆ ਕਿ ਉਹ ਦੀਨਾਂ 'ਤੇ ਦਇਆ ਕਰਨ ਵਾਲਾ, ਅੰਦਰੋਂ ਸਾਰੇ ਡਰ ਜਿਹੜੇ ਖਤਮ ਹੋ ਗਏ। ਅੰਤਰਜਾਮੀ ਉਹ ਪ੍ਰਭੂ ਅੰਦਰ ਦੀ ਜਾਣਨ ਵਾਲਾ, ਕਰਨੈ ਹਾਰਾ ਸਿਰਜਣਹਾਰ ਹੈ, ਸਭ ਕੁਝ ਕਰਨ ਅਤੇ ਕਰਾਉਣ ਦੇ ਸਮਰੱਥ ਹੈ ਉਹ ਪ੍ਰਭੂ। ਸੋਈ ਖਸਮ ਹਮਾਰਾ, ਉਹ ਸਾਡਾ ਮਾਲਕ ਹੈ, ਸਾਡਾ ਖਸਮ ਹੈ, ਸਾਡੇ ਸਿਰ ਦਾ ਸਾਈਂ ਹੈ, ਜਿਹਦੇ ਬਾਰੇ ਕਿਹਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਉਹ ਕਿਹੋ ਜਿਹਾ ਖਸਮ, ਕਿਹੋ ਜਿਹਾ ਮਾਲਕ, ਉਹਦੇ ਬਾਰੇ ਕਿਹਾ ਕਿ ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈਂ ਸੁਕੰਤ ਨਾਰ ਹਮ ਸੋਈ। ਹੇ ਮੇਰੇ ਪ੍ਰਭੂ, ਤੂੰ ਸਾਡਾ ਮਾਲਕ ਅਤੇ ਅਸੀਂ ਤੁਹਾਡੇ ਜੀਵ ਰੂਪੀ ਇਸਤਰੀਆਂ, ਸਾਡੇ ਅਤੇ ਤੁਹਾਡੇ ਦਰਮਿਆਨ ਹੋਰ ਕੋਈ ਨਹੀਂ ਆਉਣਾ ਚਾਹੀਦਾ, ਭਾਵ ਕੋਈ ਹੋਰ ਅਲਪ ਸ਼ਕਤੀ ਸਾਡੀ ਜ਼ਿੰਦਗੀ ਵਿੱਚ ਨਾ ਆਵੇ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਇਹ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਦੀ ਕਿ ਜੇ ਮਾਲਕ ਜੀ ਤੁਸੀਂ ਤਰੁੱਠੇ ਹੋ ਤਾਂ ਸਾਡੀ ਜ਼ਿੰਦਗੀ ਵਿੱਚ ਕਦੇ ਦੂਜਾ ਰੱਬ ਨਾ ਆਵੇ। ਇਹ ਜਿਹੜਾ ਦੂਜਾ ਰੱਬ ਹੈ ਨਾ, ਇਹਨੂੰ ਹੀ ਦੁਬਦਾ ਕਹਿੰਦੇ ਨੇ, ਇਹਨੂੰ ਹੀ ਕਨਫਿਊਜ਼ਨ ਕਹਿੰਦੇ ਨੇ। ਸਾਹਿਬ ਕਹਿੰਦੇ ਉਵੇਂ ਜੰਮਣ ਮਰਨ ਨਾਲ ਸੂਤਕ ਉਹ ਤਾਂ ਉੱਤਰ ਜਾਂਦੇ ਨੇ, ਪਰ ਜਿਹੜਾ ਰੱਬ ਤੋਂ ਟੁੱਟ ਕੇ ਦੂਜੇ ਪਾਸੇ ਲੱਗ ਗਿਆ, ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਬਾਹਮਣ ਕਹਿੰਦਾ ਸੀ ਵੀ ਘਰ ਵਿੱਚ ਬੱਚਾ ਜੰਮੇ ਤਾਂ ਸੂਤਕ ਹੈ, ਸਾਹਿਬ ਕਹਿਣ ਲੱਗੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਕਿਵੇਂ ਸੂਤਕ ਉਤਾਰੇਗਾ ਘਰ ਵਿੱਚ, ਗੋਹਾ ਵੀ ਆ ਲੱਕੜੀ ਵੀ ਆ, ਕੀੜੇ ਜੰਮਦੇ ਨੇ ਮਰਦੇ ਨੇ। ਪਰ ਜੇ ਸੂਤਕ ਤੋਂ ਬਚਣਾ ਹੈ ਤਾਂ ਐਸ ਸੂਤਕ ਤੋਂ ਬਚ ਵੀ ਇੱਕ ਪ੍ਰਭੂ ਤੋਂ ਟੁੱਟ ਕੇ ਕਦੇ ਦੂਜੇ ਦੀ ਪੂਜਾ ਵਿੱਚ ਨਾ ਜੁੜੀ। ਜਦੋਂ ਇੱਕ ਤੋਂ ਟੁੱਟ ਕੇ ਦੂਜੇ ਦੀ ਪੂਜਾ ਵਿੱਚ ਲੱਗ ਗਏ, ਘਰ ਵਿੱਚ ਅਸ਼ੁੱਧੀ ਆ ਜਾਵੇਗੀ, ਅਪਵਿੱਤਰਤਾ ਆ ਜਾਵੇਗੀ, ਐਸਾ ਸੂਤਕ ਆਵੇਗਾ ਕਿ ਉਹ ਕਦੇ ਉਤਰੇਗਾ ਹੀ ਨਹੀਂ, ਕਿਉਂਕਿ ਸਭੋ ਸੂਤਕ ਭਰਮ ਹੈ। ਜਦੋਂ ਸਾਡੀ ਜ਼ਿੰਦਗੀ ਵਿੱਚ ਵਹਿਮ ਭਰਮ ਆਉਂਦੇ ਨੇ, ਜਦੋਂ ਦੂਜਾ ਲੱਗਿਆ ਜਾਏ, ਅਸੀਂ ਦੁਬਿਧਾ ਵਿੱਚ ਫਸ ਕੇ ਕਿਸੇ ਹੋਰ ਨਾਲ ਜੁੜ ਜਾਂਦੇ ਹਾਂ, ਇੱਕ ਪ੍ਰਭੂ ਨੂੰ ਵਿਸਾਰ ਦਿੰਦੇ ਹਾਂ, ਇਹ ਸੂਤਕ ਕਦੇ ਉਤਰਦਾ ਹੀ ਨਹੀਂ। ਇਸ ਕਰਕੇ ਸਾਹਿਬ ਕਹਿ ਰਹੇ ਨੇ ਸਾਡਾ ਮਾਲਕ ਇਹੋ ਜਿਹਾ
ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ।
ਗੁਰੂ ਦੇ ਚਰਨਾਂ ਨਾਲ ਲੱਗ ਕੇ ਸਾਹਿਬ ਕਹਿੰਦੇ ਸਾਰੇ ਡਰ ਖਤਮ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ, ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਬਗਸੇਤ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ। ਗੁਰੂ ਨੇ ਸਾਰੇ ਡਰ ਖਤਮ ਕਰ ਦਿੱਤੇ। ਡੱਡਾ ਡਰ ਉਪਜੈ ਡਰ ਜਾਏ, ਪਰਮੇਸ਼ਰ ਦਾ ਡਰ ਮਨ ਵਿੱਚ ਰੱਖ ਲਿਆ ਅਤੇ ਸਾਰੇ ਡਰ ਖਤਮ ਹੋ ਗਏ। ਪਰ ਇੱਕ ਪ੍ਰਭੂ ਦਾ ਡਰ ਮਨ ਵਿੱਚ ਨਾ ਰੱਖਿਆ ਅਤੇ ਫਿਰ ਬਿੱਲੀ ਤੋਂ ਵੀ ਡਰ, ਸੂਰਜ ਤੋਂ ਵੀ ਡਰ, ਗ੍ਰਹਿ ਨਛੱਤਰਾਂ ਤੋਂ ਵੀ ਡਰ, ਟੂਣੇ ਟਮਾਣਿਆਂ ਤੋਂ ਵੀ ਡਰ। ਸਾਹਿਬ ਕਹਿੰਦੇ ਇੱਕ ਪ੍ਰਭੂ ਦਾ ਡਰ ਆਪਣੇ ਮਨ ਵਿੱਚ ਰੱਖ ਲਓ, ਕਿਸੇ ਹੋਰ ਤੋਂ ਡਰਨ ਦੀ ਲੋੜ ਨਹੀਂ, ਸਗੋਂ ਉਹ ਤੁਹਾਡੇ ਤੋਂ ਡਰਨਗੇ। ਕਿਉਂਕਿ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਦੂਜਾ ਨਹੀਂ, ਇੱਕੋ ਹੀ ਆ ਜਿਹੜਾ ਨਿਰਭਉ ਹੈ, ਅਤੇ ਜਦੋਂ ਉਹਦੇ ਨਾਲ ਜੁੜਾਂਗੇ ਤਾਂ ਫਿਰ ਸਾਰੇ ਡਰ ਜਿਹੜੇ ਨੇ ਜ਼ਿੰਦਗੀ ਵਿੱਚੋਂ ਖਤਮ ਹੋਣਗੇ। ਕਿਉਂਕਿ ਨਿਰਭਉ ਭਏ ਗੁਰਚਰਨੀ ਲਾਗੇ, ਇੱਕ ਰਾਮ ਨਾਮ ਅਧਾਰਾ, ਇੱਕ ਪਰਮੇਸ਼ੁਰ ਦੇ ਨਾਮ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਸਰਾ ਬਣ ਜਾਂਦਾ, ਉਹਨੂੰ ਸਾਹਿਬ ਕਹਿੰਦੇ ਨੇ ਮੈਂ ਆਧਾਰ ਮੰਨ ਲਿਆ ਹੈ।
ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਭੀ ਹੋਵਨ ਹਾਰਾ।
ਗੁਰੂ ਦੇ ਰਾਹੀਂ ਜਦੋਂ ਐਸੇ ਪ੍ਰਭੂ ਦੇ ਦਰਸ਼ਨ ਕੀਤੇ ਤੇ ਉਹ ਫਲ ਦੇਣ ਵਾਲੇ ਨੇ, ਭਾਵ ਸਫਲ ਦਰਸ਼ਨ ਨੇ। ਅਕਾਲ ਮੂਰਤ ਪ੍ਰਭੂ ਦੀ ਜਿਹੜੀ ਪਰਸਨੈਲਿਟੀ ਹੈ, ਉਹਦੇ 'ਤੇ ਕਾਲ ਦਾ, ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਜਿਵੇਂ ਦੁਨੀਆਦਾਰ ਲੋਕ ਬਚਪਨ, ਜਵਾਨੀ, ਬੁਢਾਪਾ, ਮੌਤ, ਇਹ ਕਾਲ ਦਾ ਚੱਕਰ ਹੈ। ਸਾਹਿਬ ਕਹਿੰਦੇ ਬਾਕੀ ਤਾਂ ਸਭ ਕੁਝ ਕਾਲ ਦੇ ਅਧੀਨ ਨੇ, ਬਸ ਇੱਕੋ ਹੀ ਹੈ ਪ੍ਰਭੂ ਜਿਹਦੇ ਅੱਗੇ ਐੜਾ ਲੱਗੇਗਾ ਅਕਾਲ, ਜਿਹਦੇ 'ਤੇ ਕਾਲ ਦਾ ਅਸਰ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਕ ਵਾਰ ਪੁੱਛਿਆ ਵੀ ਸਾਹਿਬ ਜੀ ਤੁਸੀਂ ਬ੍ਰਹਮਾ ਦੀ ਪੂਜਾ ਕਿਉਂ ਨਹੀਂ ਕਰਦੇ, ਸ਼ਿਵ ਜੀ ਨੂੰ ਕਿਉਂ ਨਹੀਂ ਪੂਜਦੇ, ਵਿਸ਼ਨੂੰ ਨੂੰ ਕਿਉਂ ਨਹੀਂ ਪੂਜਦੇ? ਸਾਹਿਬ ਕਹਿੰਦੇ ਮੈਂ ਤਾਂ ਅਕਾਲ ਦਾ ਪੁਜਾਰੀ ਹਾਂ, ਇਹ ਸਾਰੇ ਕਾਲ ਦੇ ਅਧੀਨ ਨੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਡਾ ਤਾਂ ਇੱਕੋ ਹੀ ਪਰਮਾਤਮਾ, ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ, ਇੱਕੋ ਹੀ ਅਕਾਲ ਪੁਰਖ ਹੈ ਜਿਹੜਾ ਕਾਲ ਤੋਂ ਉੱਪਰ ਹੈ, ਬਾਕੀ ਤਾਂ ਸਾਰੇ ਕਾਲ ਦੇ ਅਧੀਨ ਨੇ। ਇਸ ਕਰਕੇ ਉਹ ਅਕਾਲ ਮੂਰਤ, ਉਹਦੀ ਪਰਸਨੈਲਿਟੀ, ਉਹਦੀ ਸ਼ਖਸੀਅਤ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ, ਭਾਵ ਸਮਾਂ ਉਹਦੇ 'ਤੇ ਅਸਰ ਨਹੀਂ ਕਰਦਾ। ਉਹ ਪ੍ਰਭੂ ਹੁਣ ਵੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵਣਹਾਰਾ, ਕਾਇਮ ਰਹਿਣ ਵਾਲਾ ਹੈ।
ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ।
ਜਿਹੜੇ ਪ੍ਰਭੂ ਦੇ ਜਨ ਸੇਵਕ ਬਣ ਜਾਂਦੇ ਨੇ, ਉਹਨਾਂ ਨੂੰ ਵਿਸ਼ਵਾਸ ਆ ਜਾਂਦਾ ਕਿ ਮਾਲਕ ਆਪਣੇ ਕੰਠ ਨਾਲ ਲਾ ਕੇ ਸਾਨੂੰ ਰੱਖਣ ਵਾਲਾ ਹੈ, ਆਪਣੀ ਪ੍ਰੀਤ, ਆਪਣਾ ਪਿਆਰ ਦੇ ਕੇ ਸਾਨੂੰ ਬਚਾਉਣ ਵਾਲਾ ਹੈ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਆਪਣੇ ਸੇਵਕਾਂ ਨੂੰ ਪ੍ਰਭੂ ਆਪਣੇ ਕੰਠ ਨਾਲ ਲਾ ਕੇ, ਗਲੇ ਨਾਲ ਲਾ ਕੇ ਰੱਖਦਾ।
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ।
ਇਹ ਭਾਈ ਮੇਰੇ ਪ੍ਰਭੂ ਦੀ, ਗੁਰੂ ਦੀ ਵਡਿਆਈ ਬੜੀ ਵੱਡੀ ਹੈ, ਬੜੀ ਅਚਰਜ ਸ਼ੋਭਾ ਹੈ, ਕਿਉਂਕਿ ਗੁਰੂ ਨੂੰ ਮਿਲ ਕੇ ਮੇਰੇ ਜੀਵਨ ਮਨੋਰਥ ਦਾ ਜਿਹੜਾ ਕਾਰਜ ਹੈ ਉਹ ਰਾਸ ਆ ਗਿਆ, ਭਾਵ ਸਫਲ ਹੋ ਗਿਆ।
ਨਾਨਕ ਕੋ ਗੁਰ ਪੂਰਾ ਭੇਟਿਓ, ਸਗਲ ਦੁੱਖ ਬਿਨਾਸੇ।
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ। ਹੇ ਭਾਈ, ਮੈਂ ਨਾਨਕ ਨੂੰ ਜਦੋਂ ਪੂਰਾ ਗੁਰੂ ਮਿਲਿਆ, ਧੰਨ ਗੁਰੂ ਰਾਮਦਾਸ, ਅਤੇ ਸਗਲੇ ਦੁੱਖ ਬਿਨਾਸੇ, ਮੇਰੀ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਜਿਹੜੇ ਨੇ ਉਹ ਨਾਸ਼ ਹੋ ਗਏ। ਕਿਉਂਕਿ ਇਹੋ ਜਿਹਾ ਗੁਰੂ ਬੜੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ। ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ਸਤਿਗੁਰੂ ਕਿਰਪਾ ਕਰਨ ਅੱਜ ਅਸੀਂ ਵੀ ਵੱਡੇ ਭਾਗਾਂ ਵਾਲੇ ਬਣ ਸਕਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ। ਬਾਬਾ ਬੁੱਢਾ ਸਾਹਿਬ ਜੀ 'ਤੇ ਬੜੀ ਕਿਰਪਾ ਸੀ, ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਅਸੀਂ ਕਹਿੰਦੇ ਹਾਂ ਕਿ ਭਾਈ ਮੱਖਣ ਸ਼ਾਹ ਜੀ ਲਬਾਣਾ ਬੜੇ ਵੱਡੇ ਭਾਗਾਂ ਵਾਲਾ ਸੀ, ਬਾਈ ਨਕਲੀ ਗੁਰੂ ਛੱਡ ਕੇ ਗੁਰੂ ਨਾਨਕ ਦੀ ਜੋਤ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਗਿਆ, ਅਤੇ ਅੱਜ ਦਾ ਸਿੱਖ ਵੀ ਵਡਭਾਗੀ ਬਣ ਸਕਦਾ ਜਦੋਂ 22,000 ਨਕਲੀ ਗੁਰੂਆਂ ਦੇ ਚੁੰਗਲ ਵਿੱਚੋਂ ਬਚ ਕੇ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬਣ ਜਾਵੇਗਾ। ਬਸ ਅੱਜ ਇਹ ਲੋੜ ਹੈ ਜੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਜਾਈਏ ਤਾਂ ਇੱਕ ਦਿਨ ਵਿੱਚ ਇਨਕਲਾਬ ਆ ਸਕਦਾ, ਇੱਕ ਦਿਨ ਦੇ ਵਿੱਚ ਸਿੱਖੀ ਵਿੱਚ ਆਈ ਹੋਈ ਗਿਰਾਵਟ ਦੂਰ ਹੋ ਸਕਦੀ ਹੈ, ਸਿੱਖੀ ਸਮੱਸਿਆ ਹੱਲ ਹੋ ਸਕਦੀ ਹੈ। ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਕੇ ਕਿਹਾ ਕਰੀਏ ਕਿ ਐਸਾ ਗੁਰਵਡ ਭਾਗੀ ਪਾਇਆ, ਭੂਲੇ ਮਾਰਗ ਜਿਨ੍ਹਾਂ ਬਤਾਇਆ। ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਦੋ ਦਿਨਾਂ ਦੀ ਹਾਜ਼ਰੀ ਦੌਰਾਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰ ਦੇਣਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੀ, ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।